दंडवत वंदने समर्थ दंडवते रखो प्रभु नानक दे
Thank you. ਸਤਸੰਗ ਕਰਾਂਗੇ ਸਾਨੂੰ ਪੂਰਾ ਪੂਰਾ ਲਾਭ ਪ੍ਰਾਪਤ ਹੋਏਗਾ। ਅੱਜ ਦਾ ਜੋ ਸੰਸਾਰ ਦੇ ਅੰਦਰ ਮਹਾਨ ਦਿਨ ਹੈ, ਬਲੀਦਾਨ ਦਾ ਦਿਨ, ਇਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ। ਦੂਸਰੇ ਵੀ ਜੋ ਹਨ ਜਦੋਂ ਇਸ ਬਲੀਦਾਨ ਦੇ ਕਾਰਨਾਂ ਨੂੰ ਜਾਣ ਜਾਂਦੇ ਨੇ, ਉਹਨਾਂ ਦਾ ਵੀ ਸਿਰ ਜੋ ਹੈ ਸ਼ਰਧਾ ਨਾਲ ਝੁਕ ਜਾਇਆ ਕਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਆਪਣੇ ਵੱਡਾ ਸਾਕਾ ਕੀਤਾ ਹੈ, ਕਿੰਨੋ ਵੱਡੋ ਕਲੂਵੇਂ ਸਾਕਾ, ਕਲਯੁਗ ਦੇ ਅੰਦਰ ਬਹੁਤ ਵੱਡਾ ਸਾਕਾ ਕਰਿਆ, ਉਹਦਾ ਪਿਛੋਕੜ ਕੀ ਹੈ। ਉਹਦੇ ਵਿੱਚ ਪਹਿਲਾਂ ਜੋ ਰਾਜਿਆਂ ਦੇ ਰਾਜ ਸਨ, ਇਸਲਾਮ ਆਪਣੇ ਆਪ ਦੇ ਵਿੱਚ ਬਹੁਤ ਚੰਗਾ ਹੈ। ਮਹਾਰਾਜ ਕਹਿੰਦੇ ਅਸਲੀ ਮੁਸਲਮਾਨ ਉਹ ਹੈ ਜਿਸ ਦਾ ਦਿਲ ਮੋਮ ਵਰਗਾ ਨਰਮ ਹੋਵੇ, ਜੋ ਕਿਸੇ ਦਾ ਦਿਲ ਨਾ ਤੋੜੇ, ਹਿਆ ਨਾ ਢਾਹੇ ਕਹੀ ਤਾਂ ਜੇ ਤੋ ਪਿਰਿਆ ਦੀ ਸਿੱਖ। ਬਾਬਾ ਫਰੀਦ ਜੀ ਜੋ ਇਸਲਾਮ ਦੇ ਇੱਕ ਬੜੇ ਹੀ ਪੂਜਨੀਕ ਸੂਫੀ ਪੀਰ ਸਨ, ਆਪ ਵੀ ਇਸ ਦੀ ਸ਼ਾਦੀ ਦਿੰਦੇ ਹੋਏ ਫਰਮਾਨ ਕਰਦੇ ਹਾਂ ਕਿ ਜੇ ਤਾਂ ਪਰਮੇਸ਼ੁਰ ਨੂੰ ਮਿਲਣਾ ਤਾਂ ਦਿਲ ਨਾ ਕਿਸੇ ਦਾ ਤੋੜੀ। ਬੜੀ ਵੱਡੀ ਬਾਤ ਹੈ, ਮੰਦਰ ਤੋੜਦਿਆਂ ਨਾਲ ਕੁਛ ਨਹੀਂ ਹੁੰਦਾ, ਦਿਲ ਤੋੜਨ ਨਾਲ ਬਹੁਤ ਵੱਡੀ ਬਾਤ ਹੋ ਜਾਂਦੀ ਹੈ। ਵਾਹਿਗੁਰੂ ਵੱਸ ਜਾਂਦਾ ਕਿਉਂਕਿ ਅੰਦਰ ਵੱਸਦਾ ਹੈ, ਸਰੀਰ ਦੇ ਬਾਹਰ ਨਹੀਂ ਹੈ, ਇਹ ਵਾਹਿਗੁਰੂ ਦਾ ਮੰਦਰ ਹੈ ਇਨਸਾਨ ਦਿਲ। ਉਸ ਵੇਲੇ ਅਨੇਕੀਆਂ ਚੱਲ ਰਹੀਆਂ ਸੀ। ਜੇ ਅਸੀਂ ਗੌਰ ਨਾਲ ਵਿਚਾਰ ਕਰੀਏ, ਇਹ ਨੀਤੀਆਂ ਧੁਰ ਤੋਂ ਚੱਲੀਆਂ ਹੁੰਦੀਆਂ। ਹਿਊਮਨ ਰਾਈਟਸ ਦੀ ਅੱਜ ਕੱਲ੍ਹ ਗੱਲ ਹੋ ਰਹੀ ਹੈ, ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਹਿਊਮਨ ਰਾਈਟਸ ਦੀ ਬਾਤ ਕਰੀ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਜਿੱਥੇ ਨਜ਼ਰ ਸੰਭਾਲੀ ਨੀਚ ਸੰਭਾਲੀਆਂ ਨਥਬ ਤੇਰੀ ਬਖਸੂਸ। ਉਹ ਬੰਦੇ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਸਮਾਜ ਪੁੱਛਦਾ ਨਹੀਂ ਸੀ, ਮਹਾਰਾਜ ਉਹਨਾਂ ਦੇ ਪੱਖ ਵਿੱਚ ਖੜ੍ਹੇ ਹੋ ਗਏ, ਵੱਡਿਆਂ ਦੇ ਪੱਖ 'ਚ ਨਹੀਂ ਹੋਏ, ਲਾਲੋ ਦੇ ਪੱਖ ਵਿੱਚ ਖੜ੍ਹੇ ਹੋਏ, ਜਿਸ ਨੂੰ ਬੜੀ ਮੁਸ਼ਕਲ ਮਿਹਨਤ ਦੇ ਨਾਲ ਦੋ ਟਾਈਮ ਖਾਣ ਜੋਗਾ ਹੀ ਮਿਲਦਾ ਸੀ। ਗੁਰੂ ਨਾਨਕ ਉਸ ਦੇ ਘਰ ਜਾਂਦੇ ਨੇ ਪ੍ਰਸ਼ਾਦਾ ਲੈਣ ਵਾਸਤੇ, ਛਕਣ ਵਾਸਤੇ ਬੇਨਤੀ ਕਰਦਾ ਹੈ। ਕੁਛ ਸਮੇਂ ਬਾਅਦ ਮਰਦਾਨਾ ਦੇਖਦਾ ਵੀ ਬੜਾ ਗਰੀਬ ਹੈ, ਅਤੇ ਮਹਾਰਾਜ ਨਾਲ ਅਸੀਂ ਉਦਾਸੀਆਂ 'ਤੇ ਨਿਕਲੇ ਹਾਂ, ਕਿਉਂਕਿ ਜਦੋਂ ਮਹਾਰਾਜ ਜੀ ਮੋਦੀ ਖਾਨੇ ਸਨ ਕੋਈ ਥੋੜ੍ਹਾ ਪ੍ਰੋਫਿਟ ਨਹੀਂ ਸੀ ਹੁੰਦਾ। ਆ ਨਹੀਂ ਆਇਆ ਵੀ 790 ਰੁਪਈਏ ਮਹਾਰਾਜ ਦੇ ਨਿਕਲੇ ਆਏ, ਇੰਨਾ ਤੇਰਾ 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 ਕਰਕੇ ਦੇਣ ਨਾਲ ਵੀ ਇੰਨਾ ਉਹਨਾਂ ਦੀ ਬੱਚਤ ਹੋ ਗਈ ਗੁਰੂ ਨਾਨਕ ਪਾਤਸ਼ਾਹ ਨੂੰ, 790 ਵਾਧੂ ਨਿਕਲੇ ਹਿਸਾਬ ਕਿਤਾਬ ਤੋਂ। ਉਸ ਵੇਲੇ ਦੇ 790 ਹੁਣ ਦਾ ਮੋਟਾ ਜਿਹਾ ਹਿਸਾਬ ਹੈ ਵੀ 1 ਰੁਪਈਆ ਅੱਜ ਦੇ 200 ਰੁਪਈਏ ਦੇ ਬਰਾਬਰ ਹੈ। 790 ਨੂੰ ਤੁਸੀਂ 200 ਨਾਲ ਕਰ ਲਓ, ਕਿੱਥੇ ਕਿੱਡੀ ਵੱਡੀ ਰਕਮ ਹੋ ਜਾਏਗੀ, 1,40,000-41,000 ਰੁਪਈਆ ਬਣ ਜਾਏਗਾ। ਇੰਨੀ ਬੱਚਤ ਜੇ ਅੱਜ ਕਿਸੇ ਨੂੰ ਹੁੰਦੀ ਹੈ, ਉਹਦੇ ਘਰ ਪ੍ਰਸ਼ਾਦਾ ਸੋਹਣਾ ਬਣਦਾ, ਰਹਿਣ ਸਹਿਣ ਸੋਹਣਾ ਹੁੰਦਾ। ਕਿੰਨਾ ਹੀ ਲੁਟਾਉਂਦੇ ਸੀ, ਕਿੰਨੇ ਹੀ ਲੰਗਰ ਲਾਉਂਦੇ ਸੀ, ਲੇਕਿਨ ਫਿਰ ਵੀ ਬਹੁਤ ਵੱਡੀ ਰਕਮ ਸੀ। ਮਰਦਾਨਾ ਐਸੇ ਰਿਚ ਮਾਹੌਲ ਚੋਂ ਨਿਕਲ ਕੇ ਅਚਾਨਕ ਭਾਈ ਲਾਲੋ ਦੇ ਘਰ ਆ ਜਾਂਦਾ, ਖਿਆਲ ਹੈ ਵੀ ਗੁਰੂ ਨਾਨਕ ਬਹੁਤ ਵੱਡੇ ਨੇ, ਜਿੱਥੇ ਜਾਣਗੇ ਇਹਨਾਂ ਨੂੰ ਬਹੁਤ ਖਾਣਾ ਦਾਣਾ ਮਿਲੇਗਾ, ਵਧੀਆ ਖਿਲਾਉਣਗੇ। ਪਰ ਜਦੋਂ ਦੇਖਦਾ ਬਈ ਇੱਥੇ ਬਾਜਰੇ ਦੀ ਅਨਚੋਪੜੀ ਰੋਟੀ ਹੈ ਅਤੇ ਉੱਤੇ ਭੁਰਜੀ ਦੀ ਇੱਕ ਪਿੰਨੀ ਰੱਖੀ ਹੋਈ ਹੈ, ਮਹਾਰਾਜ ਵੱਲ ਦੇਖਣ ਲੱਗ ਗਿਆ। ਕਹਿੰਦੇ ਕੀ ਦੇਖਦੇ? ਕਹਿੰਦਾ ਮਹਾਰਾਜ ਇਹ ਤਾਂ ਹਰ ਘੁੱਟ ਨਾਲ ਪਾਣੀ ਪੀਣਾ ਪੈਣਾ ਤਾਂ ਅੰਦਰ ਲੰਘੂ, ਬਾਜਰਾ ਵੀ ਖੁਸ਼ਕ ਅਤੇ ਪਿੰਨੀ 'ਚ ਕੋਈ ਤਰੀ ਨਹੀਂ ਹੈ। ਮਹਾਰਾਜ ਕਹਿੰਦੇ ਮਰਾਨਿਆਂ ਛੱਕ ਕੇ ਦੇਖ, ਮਿਹਨਤ ਦੀ ਕਮਾਈ ਦੀ ਕਿਰਤ, ਜੋ ਕਿਰਤ ਹੈ ਕਿਰਤ ਦੇ ਵਿੱਚੋਂ ਜੋ ਕਮਾਇਆ ਜਾਂਦਾ ਉਹਦਾ ਰਸ ਆਪਣਾ ਹੋਇਆ ਕਰਦਾ, ਪਾਪ ਦੇ ਅੰਨ ਵਿੱਚ ਰਸ ਨਹੀਂ ਹੋਇਆ ਕਰਦਾ, ਰਸ ਹੋਇਆ ਕਰਦਾ। ਜਿੰਨਾ ਜ਼ਿਆਦਾ ਸਵਾਦੂ ਭੋਜਨ ਉਨੀ ਦੁਰਗੰਧ ਜ਼ਿਆਦਾ, ਪੀੜਾ ਜ਼ਿਆਦਾ, ਬਹੁਤ ਸਾਦਾ ਉਪਜੇ ਰੋਗ। ਜਿੰਨਾ ਭੋਜਨ ਸਾਦਾ ਉਨਾ ਉਨੀ ਸਿਹਤ ਅੱਛੀ, ਉਨਾ ਮਨ ਸ਼ੁੱਧ, ਉਨੀ ਬਿਰਤੀ ਲੱਗੇਗੀ, ਉਨਾ ਰਸ ਅੰਦਰ ਪੈਦਾ ਹੋਵੇਗਾ, ਬਿਮਾਰੀ ਨੇੜੇ ਤੇੜੇ ਨਹੀਂ ਆਉਂਦੀ। ਦੂਸਰੇ ਪਾਸੇ ਮਲਕ ਭਾਗੋ ਦੇ ਜੋ ਪੂੜੇ ਸੀ, ਜੋ ਕਚੌਰੀਆਂ ਸੀ, ਮਲ ਪੂੜੇ ਸੀ, ਉਹਨਾਂ ਨੂੰ ਪਸੰਦ ਨਾ ਕੀਤਾ ਗਿਆ। ਸੋ ਗੁਰੂ ਨਾਨਕ ਲਤਾੜਿਆ ਹੋਇਆ ਜਿਨ੍ਹਾਂ ਨੂੰ ਕੋਈ ਵੀ ਸਮਾਜ ਵਿੱਚ ਨਹੀਂ ਸੀ ਪੁੱਛਦਾ, ਉਹਨਾਂ ਦੇ ਪੱਖ ਵਿੱਚ ਖੜ੍ਹੇ ਹੋ ਗਏ, ਕਿਉਂਕਿ ਉਹਨਾਂ ਨੂੰ ਪੁੱਛਦਾ ਨਹੀਂ ਸੀ, ਉਹਨਾਂ ਦਾ ਰਾਈਟ ਸੀ। ਪਰਮੇਸ਼ਰ ਨੇ ਉਹਨਾਂ ਨੂੰ ਸੰਸਾਰ ਪੈਦਾ ਕੀਤਾ, ਦੁਨੀਆ ਦੇ ਕਿਸੇ ਬੰਦੇ ਦਾ ਹੱਕ ਨਹੀਂ ਹੈ ਕਿ ਕਿਸੇ ਦੂਸਰੇ ਬੰਦੇ ਨੂੰ ਇੰਨਾ ਨੀਵਾਂ ਲੈ ਜਾਵੇ ਕਿ ਉਹਦੀ ਸਾਰੀ ਤਰੱਕੀ ਰੋਕ ਲਵੇ, ਉਹਨੂੰ ਨੀਚ ਨੀਚ ਕਰਕੇ ਸਮਾਜ ਦੇ ਵਿੱਚ ਫਿਟਕਾਰਾਂ ਪਾਵੇ, ਨੇੜੇ ਨਾ ਆਉਣ ਦੇਵੇ। ਹੁਣ ਹਿਊਮਨ ਰਾਈਟਸ ਕਹਿੰਦੇ ਨੇ ਉਹ ਵੀ ਬਹੁਤ ਉੱਚੀ ਕਿਸਮ ਦੇ ਹਿਊਮਨ ਰਾਈਟ ਸੀ। ਉਹ ਦਬਾਏ ਜਾਂਦੇ ਸੀ ਪਹਿਲਾਂ ਵੀ, ਸਤਯੁਗ 'ਚ ਵੀ ਦਬਾਏ ਗਏ, ਤ੍ਰੇਤੇ 'ਚ ਵੀ ਦਬਾਏ ਗਏ, ਦੁਆਪਰ ਵਿੱਚ ਵੀ ਦਬਾਏ ਗਏ, ਪਰ ਉਹ ਇਸ ਤਰ੍ਹਾਂ ਨਹੀਂ ਸੀ ਜਿਵੇਂ ਕਲਯੁਗ ਦੇ ਅੰਦਰ ਦਬਾਏ ਗਏ। ਕਲਯੁਗ ਦੇ ਅੰਦਰ ਜਿਸ ਵਕਤ ਰਾਜ ਆਇਆ ਵਿਦੇਸ਼ੀਆਂ ਦਾ, ਖਾਨਦਾਨ ਗੁਲਾਮਾਂ ਆਇਆ, ਤੁਗਲਕ ਵਗੈਰਾ ਆਏ, ਲੋਧੀ ਆਏ, ਇਹ ਸਾਰਿਆਂ ਦੇ ਅੰਦਰ ਮਜ਼ਹਬੀ ਤੌਰ 'ਤੇ ਸਿੱਖਿਆ ਮਿਲਣ ਕਰਕੇ ਇੱਕ ਵੱਡੀ ਭਾਵਨਾ ਸੀ, ਉਹ ਇਹ ਸੀ ਕਿ ਇਸਲਾਮ ਜਿਹੜਾ ਇੱਕ ਖੁਦਾ ਨੂੰ ਮੰਨਦਾ, ਇੱਕ ਖੁਦਾ ਦੀ ਪੂਜਾ ਕਰਦਾ, ਇੱਕ ਦੀ ਪ੍ਰਸਤਿਸ ਕਰਦਾ, ਇੱਕ ਦਾ ਨਾਮ ਜਪਦਾ, ਉਹਦਾ ਜਿਹੜਾ ਫੇਥ ਹੈ ਡਿਵਾਈਡਰ ਨਾ ਹੋਣ ਕਰਕੇ ਉਹਦੇ ਵਿੱਚ ਬਹੁਤੀ ਸ਼ਕਤੀ ਹੈ, ਉਹ ਛੇਤੀ ਪਰਮੇਸ਼ਰ ਨੂੰ ਮਿਲ ਸਕਦਾ ਅਤੇ ਉਹਦਾ ਮਾਨਸ ਜਨਮ ਸਫਲ ਹੋ ਸਕਦਾ। ਅਤੇ ਨਾਲੇ ਸੀ ਵੀ ਜਿੰਨੇ ਕੋਈ ਇਸਲਾਮ ਦੇ ਵਿੱਚ ਦੂਸਰੇ ਬੰਦਿਆਂ ਨੂੰ ਲਿਆਏਗਾ ਉਹਨਾਂ ਸਵਾਬ ਪ੍ਰਾਪਤ ਹੋਏਗਾ, ਉਹਨਾਂ ਪੁੰਨ ਵੱਧ ਹੋਵੇਗਾ, ਕਿਉਂਕਿ ਭੁੱਲੇ ਹੋਏ ਬੰਦਿਆਂ ਨੂੰ, ਨਾਸਤਕ ਬੰਦਿਆਂ ਨੂੰ ਰੱਬ ਵੱਲ ਲੈ ਆਉਣਾ ਬੜਾ ਭਾਰਾ ਪੁੰਨ ਹੋਇਆ ਕਰਦਾ। ਬੜਾ ਨੇਕ ਆਈਡੀਆ ਸੀ ਸਾਰੇ ਹੀ ਧਰਮਾਂ ਦੇ ਅੰਦਰ। ਅਸੀਂ ਵੀ ਕਹਿੰਦੇ ਹਾਂ ਵੀ ਲੰਗੁਰਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਈਏ, ਇਹਦਾ ਉਧਾਰ ਹੋ ਜਾਏਗਾ, ਮਨ ਜਨ ਸਫਲਾ ਹੋ ਜਾਏਗਾ। ਇਸ ਤਰ੍ਹਾਂ ਹਰ ਧਰਮ ਦੇ ਅੰਦਰ ਹੈ ਕਿ ਕਿਉਂਕਿ ਆਪਣੇ ਆਪਣੇ ਮਜ਼ਹਬ ਨੂੰ ਹਰ ਬੰਦਾ ਪਿਆਰ ਕਰਦਾ ਅਤੇ ਬੜੌਤੀ ਦਿੰਦਾ, ਜੇ ਨਾ ਕਰਦਾ ਹੋਵੇ ਤਾਂ ਦੂਸਰੇ ਦਾ ਮਜ਼ਹਬ ਅਖਤਿਆਰ ਕਰ ਲੈਂਦਾ ਵੀ ਇਹਦੇ ਵਿੱਚ ਤਾਂ ਕੁਛ ਨਹੀਂ ਹੈ। ਸੋ ਇਹ ਭਾਵਨਾ ਕੁਦਰਤੀ ਇਨਸਾਨ ਦੇ ਅੰਦਰ, ਉਹ ਇਹ ਕਲਯੁਗ ਦੇ ਅੰਦਰ ਜਿਸ ਵਕਤ ਇਸਲਾਮ ਦੇ ਹਮਲੇ ਹੋਣ ਲੱਗ ਗਏ ਉਸ ਵੇਲੇ ਵਾਤਾਵਰਨ ਉਲਟ ਹੋ ਗਿਆ। ਪਹਿਲਾਂ ਹੋਰ ਤਰ੍ਹਾਂ ਸੀ, ਪਹਿਲਾਂ ਇਹ ਸੀ ਕਿ ਜੋ ਸਾਡਾ ਤਰੀਕਾ ਭਜਨ ਕਰਨ ਦਾ ਹੈ, ਨਾਮ ਜਪਣ ਦਾ ਹੈ, ਪੁੰਨਦਾਨ ਕਰਨ ਦਾ ਹੈ, ਉਹ ਹੋਰ ਜਾਤੀਆਂ ਨੂੰ ਮਮਨੂ ਸੀ ਵੀ ਉਹ ਨਹੀਂ ਕਰ ਸਕਦੇ, ਇਸ ਤਰ੍ਹਾਂ ਉਹ ਸਾਡੇ ਵਿੱਚ ਨਹੀਂ ਆ ਸਕਦੇ। ਸਾਡੇ ਜੋ ਅਸੀਂ ਨਾਮ ਓਂਕਾਰ ਦਾ ਲੈਂਦੇ ਹਾਂ ਇਹ ਨਾਮ ਨਹੀਂ ਲੈ ਸਕਦੇ। ਇੱਥੇ ਤੱਕ ਪਾਬੰਦੀ ਸੀ ਕਿ ਬੀਬੀਆਂ ਵੀ ਓਂਕਾਰ ਨਹੀਂ ਸੀ ਕਹਿ ਸਕਦੇ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਓਂਕਾਰ ਸਭ ਤੋਂ ਸ਼੍ਰੋਮਣੀ, ਸਭ ਤੋਂ ਵੱਡਾ ਜੋ ਮੰਤਰ ਸੀ ਜਿਸ ਨੂੰ ਬੀਜ ਮੰਤਰ ਆਖਿਆ ਜਾਂਦਾ, ਬੀਜ ਹੈ ਇਹ ਸਾਰੀ ਸ੍ਰਿਸ਼ਟੀ ਦੇ ਮੰਤਰਾਂ ਦਾ, ਉਸ ਵੇਲੇ ਬੜਾ ਇਤਰਾਜ਼ ਕੀਤਾ ਗਿਆ, ਹੇ ਨਾਨਕ ਤੂੰ ਤਾਂ ਕੁਰਾਹੀਆ ਹੋ ਗਿਆ, ਧਰਮ ਭ੍ਰਿਸ਼ਟ ਹੋ ਗਿਆ, ਤੈਂ ਮਰਿਆਦਾ ਬਦਲ ਦਿੱਤੀ, ਬੀਬੀਆਂ ਦਾ ਕੀ ਹੱਕ ਹੈ ਓਂਕਾਰ ਦਾ ਨਾਮ ਲੈਣ ਦਾ, ਛੋਟੀਆਂ ਜਾਤੀਆਂ ਦਾ, ਸ਼ੂਦਰਾਂ ਦਾ ਕੀ ਹੱਕ ਹੈ ਕਿ ਉਹ ਓਂਕਾਰ ਕਹਿ ਲੈਣ। ਮਹਾਰਾਜ ਨੇ ਦੱਸਿਆ ਕਿ ਅਸੀਂ ਪਰਦੇ ਦੇ ਵਿੱਚ ਇੱਕ ਓਂਕਾਰ ਹੈ, ਇਹਦਾ ਦੋਸ਼ ਨਹੀਂ ਲੱਗਦਾ ਕਿਸੇ ਨੂੰ। ਲੇਕਿਨ ਉਸ ਵੇਲੇ ਦੀ ਸੰਸਕ੍ਰਿਤੀ ਇਹ ਸੀ ਕਿ ਜੋ ਸਾਡਾ ਤਰੀਕਾ ਪੂਜਾ ਪਾਠ ਦਾ ਹੈ ਉਹ ਦੂਸਰਾ ਨਾ ਕਰੇ। ਕਲਯੁਗ ਦੇ ਅੰਦਰ ਇਹ ਹੋ ਗਿਆ ਕਿ ਇਸਲਾਮ ਵਾਲਿਆਂ ਨੇ ਕਿਹਾ ਕਿ ਜਿਹੜਾ ਦੂਜਿਆਂ ਦਾ ਪੂਜਾ ਪਾਠ ਦਾ ਤਰੀਕਾ ਹੈ ਉਹਨੂੰ ਬੰਦ ਕਰ ਦਿਓ ਅਤੇ ਜਿਹੜਾ ਸਾਡਾ ਹੈ ਉਹਨੂੰ ਦੁਨੀਆਂ 'ਚ ਪ੍ਰਚਲਿਤ ਕਰ ਦਿਓ, ਕਿਉਂਕਿ ਇਹ ਸਭ ਤੋਂ ਸ੍ਰੇਸ਼ਟ ਹੈ। ਉਹ ਪਹਿਲੇ ਤਰੀਕੇ ਦੇ ਅੰਦਰ ਸ਼੍ਰੀ ਰਾਮ ਚੰਦਰ ਜੀ ਦੇ ਮੌਕੇ 'ਤੇ ਸੁੰਭਕ ਰਿਸ਼ੀ ਇੱਥੇ ਦੀ ਜੋ ਆਦ ਜਾਤੀ ਸੀ, ਆਦ ਵਾਸੀ ਸੀ, ਉਸ ਨੇ ਭਜਨ ਕੀਤਾ ਅਤੇ ਆਰੀਆਂ ਦਾ ਜੋ ਵੇਦਾਂ ਦਾ ਗਿਆਨ ਸੀ ਉਸਦਾ ਅਨੁਭਵ ਕਰਕੇ ਉਸਨੇ ਇੱਕ ਉਹ ਵਰਮ ਦੁਤੀਆ ਨੇਸ਼ ਦਾ ਪ੍ਰਚਾਰ, ਵਰਮ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਈ। ਧਰਮ ਦੇ ਜੋ ਉਸ ਵੇਲੇ ਦੇ ਵੱਡੇ ਠੇਕੇਦਾਰ ਸੀ ਉਹਨਾਂ ਨੂੰ ਬੁਰਾ ਲੱਗਿਆ ਕਿ ਦੂਸਰੀ ਜਾਤੀ ਦਾ ਬੰਦਾ ਸਾਡੇ ਤਰੀਕੇ ਨਾਲ ਭਜਨ ਕਰਦਾ, ਸਾਡੇ ਗਿਆਨ ਦਾ ਪ੍ਰਚਾਰ ਕਰਦਾ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਕੋਲ ਸ਼ਿਕਾਇਤ ਕੀਤੀ। ਅਚਾਨਕ ਇੱਕ ਬ੍ਰਾਹਮਣ ਦਾ ਲੜਕਾ ਮਰ ਗਿਆ। ਉਹਨਾਂ ਦਿਨਾਂ ਦੇ ਅੰਦਰ ਕੋਈ ਧਰਮ ਦੀ ਮਰਿਆਦਾ ਐਸੀ ਸੀ ਕਿ ਪਿਤਾ ਦੇ ਹੁੰਦੇ ਪੁੱਤਰ ਦੀ ਮੌਤ ਅਚਾਨਕ ਨਹੀਂ ਸੀ ਹੋਇਆ ਕਰਦੀ, ਜੁਦਾ ਜੰਗਾਂ 'ਚ ਤਾਂ ਹੋ ਜਾਂਦੀ ਸੀ ਲੇਕਿਨ ਅਚਾਨਕ ਨਹੀਂ ਸੀ ਹੁੰਦੀ। ਉਹਦੀ ਵਿਚਾਰ ਕੀਤੀ ਗਈ ਕੋਈ ਦੋਸ਼ ਹੈ ਸਾਡੇ ਦੇਸ਼ ਦੇ ਅੰਦਰ ਦੋਸ਼ ਇਹ ਕੱਢਿਆ ਕਿ ਸੁੰਭ ਕ੍ਰਿਸ਼ੀ ਵੈਦਿਕ ਤਰੀਕੇ ਦੇ ਨਾਲ ਭਜਨ ਕਰਦਾ, ਇਹਦਾ ਹੱਕ ਨਹੀਂ, ਰਾਈਟ ਨਹੀਂ ਹੈ ਵੀ ਸਾਡੇ ਧਰਮ ਦੇ ਮੁਤਾਬਕ ਕਰੇ, ਸਾਡੇ ਧਰਮ ਦੇ ਵਿੱਚ ਰਲ ਨਹੀਂ ਸਕਦਾ ਹੈ, ਅਸੀਂ ਇਸ ਨੂੰ ਕਿਸੇ ਤਰੀਕੇ ਦੇ ਨਾਲ ਸ਼ਾਮਿਲ ਨਹੀਂ ਕਰ ਸਕਦੇ। ਸ਼ੂਦਰ ਜਾਤੀਆਂ ਨਹੀਂ ਭਜਨ ਕਰ ਸਕਦੀਆਂ ਸੀ, ਜੋ ਦੋ ਸੁਪਰੀਮ ਜਾਤੀਆਂ ਬ੍ਰਾਹਮਣ ਅਤੇ ਖੱਤਰੀ ਦਾ ਹੱਕ ਸੀ, ਦੂਸਰਿਆਂ ਦਾ ਹੱਕ ਨਹੀਂ ਸੀ। ਸ਼ੂਦਰਾਂ ਨੂੰ ਕੇਵਲ ਇਹ ਸੀ ਕਿ ਤੁਹਾਡਾ ਭਲਾ ਸੇਵਾ ਕਰਨ ਵਿੱਚ ਹੀ ਹੈ, ਤੁਹਾਨੂੰ ਨਵਾਂ ਜਨਮ ਮਿਲੇਗਾ, ਤਰੱਕੀ ਹੋਏਗੀ, ਤੁਸੀਂ ਵੈਸ਼ ਬਣੋਗੇ, ਵੈਸ਼ ਦੇ ਨਾਲ ਤੁਸੀਂ ਦੇਸ਼ ਦੀ ਅਮੀਰੀ ਨੂੰ ਵਧਾਓਗੇ, ਤਜਾਰਤਾਂ ਕਰੋਗੇ, ਹੋਰ ਖੇਤੀਆਂ ਬਾੜੀਆਂ ਕਰੋਗੇ, ਫਿਰ ਤੁਹਾਡੇ ਪੁੰਨ ਦਾਨ ਦਾ ਫਲ ਤੁਸੀਂ ਕਸ਼ਤਰੀ ਜਾਤੀ 'ਚ ਆਓਗੇ ਅਤੇ ਹੌਲੀ ਹੌਲੀ ਬ੍ਰਾਹਮਣ ਦੇ ਵਿੱਚ ਆ ਜਾਓਗੇ। ਇਹ ਜਾਤੀਵਾਦ ਦਾ ਬਹੁਤ ਇੱਥੇ ਸਖ਼ਤ ਜਾਲ ਵਿਛਿਆ ਹੋਇਆ ਸੀ। ਸੋ ਅਖੀਰ ਸ਼੍ਰੀ ਰਾਮ ਚੰਦਰ ਜੀ ਨੂੰ ਬੇਨਤੀ ਕੀਤੀ, ਉਹ ਸਭ ਕੁਝ ਜਾਣਦੇ ਸੀ, ਲੇਕਿਨ ਇਹਨਾਂ ਨੇ ਇੰਨਾ ਪ੍ਰੋਟੈਸਟ ਕਰ ਦਿੱਤਾ ਕਿ ਬ੍ਰਹਮਦਾਹ ਕਰ ਲਿਆ ਜਾਏਗਾ, ਅੱਗ ਲਾ ਕੇ ਬ੍ਰਾਹਮਣ ਮਰਨਾ ਸ਼ੁਰੂ ਹੋ ਜਾਣਗੇ, ਬ੍ਰਹਮ ਹੱਤਿਆ ਤੁਹਾਡੇ ਸਿਰ ਲੱਗੇਗੀ। ਉਹ ਅਵਤਾਰ ਹੁੰਦੇ ਹੋਏ, ਕਿਉਂਕਿ ਰਾਜੇ ਸੀ, ਰਾਜੇ ਦਾ ਅਸੂਲ ਹੁੰਦਾ ਹੈ, ਉਸੇ ਅਸੂਲ ਦੇ ਅੰਦਰ ਸੀਤਾ ਜੀ ਦਾ ਤਿਆਗ ਕੀਤਾ, ਸਭ ਕੁਝ ਜਾਣਦੇ ਹੋਏ ਉਸੇ ਅਸੂਲ ਦੇ ਅੰਦਰ ਆਪ ਸਤਲੁਜ ਨਦੀ ਦੇ ਕੰਢੇ ਆ ਕੇ ਜਦੋਂ ਉਸ ਆਸ਼ਰਮ ਵਿੱਚ ਦਾਖਲ ਹੁੰਦੇ ਨੇ, ਉਸ ਵੇਲੇ ਆਪ ਫਰਮਾਨ ਕਰਦੇ ਹਾਂ ਕਿ ਆਹ ਮੈਂ ਕਿੱਥੇ ਆ ਗਿਆ, ਕਿੰਨਾ ਸੁੰਦਰ ਵਾਤਾਵਰਨ ਹੈ, ਕਿਸ ਤਰ੍ਹਾਂ ਦੇ ਨਾਲ ਮਨ ਮੱਲੋ ਮੱਲੀ ਆਤਮਾ ਦੇ ਨਾਲ ਜੁੜਦਾ ਜਾਂਦਾ, ਕਿੰਨਾ ਆਨੰਦ ਆ ਰਿਹਾ, ਕਿੰਨਾ ਸੰਗੀਤ ਸੁਣਨ ਲੱਗ ਗਿਆ ਇਸ ਥਾਂ ਦੇ ਉੱਤੇ, ਕੌਣ ਹੈ ਜੋ ਇਸ ਥਾਂ ਪਵਿੱਤਰ ਤਪ ਕਰ ਰਿਹਾ ਹੈ ਅਤੇ ਜਿਸਦੀ ਚਰਨ ਛੋਹ ਦੇ ਨਾਲ ਇਹ ਧਰਤੀ ਪਵਿੱਤਰ ਹੋਈ ਹੈ। ਉਸ ਵੇਲੇ ਦੇ ਜੋ ਆਚਾਰੀਆ ਸੀ ਉਹਨਾਂ ਨੇ ਕਿਹਾ ਕਿ ਇਹੀ ਸੁਮੁਖ ਰਿਸ਼ੀ ਦਾ ਆਸ਼ਰਮ ਹੈ, ਸੁਮੁਖ ਰਿਸ਼ੀ ਸ਼੍ਰੀ ਰਾਮ ਚੰਦਰ ਜੀ ਦਾ ਆਦਰ ਕਰਨ ਵਾਸਤੇ ਫੂਲ ਮਾਲਾ ਵਗੈਰਾ ਲੈ ਕੇ ਆਉਂਦਾ। ਤਾਂ ਉਸ ਵੇਲੇ ਉਹਨੂੰ ਦੱਸਿਆ ਜਾਂਦਾ ਕਿ ਤੈਨੂੰ ਮਾਰਨ ਵਾਸਤੇ ਸ਼੍ਰੀ ਰਾਮ ਚੰਦਰ ਇੱਥੇ ਆਏ। ਉਹ ਕਹਿਣ ਲੱਗਿਆ ਮੇਰੇ ਤਾਂ ਧੰਨ ਭਾਗ ਨੇ ਕਿ ਮੈਂ ਇਸੇ ਹਸਤ ਕਮਲਾਂ ਦੇ ਨਾਲ ਮੇਰੇ ਸਰੀਰ ਦਾ ਵਿਨਾਸ਼ ਹੋਏਗਾ, ਕਿੰਨਾ ਪਵਿੱਤਰ ਹੈ ਇਹ ਵਾਤਾਵਰਨ ਕਿ ਮੈਨੂੰ ਆਪ ਆ ਕੇ ਉਹ ਵੱਧ ਕਰਨਗੇ। ਉਹ ਮਾਰਿਆ ਗਿਆ ਸੀ ਇਸ ਕਰਕੇ ਕਿ ਉਹਨੇ ਵੈਦਿਕ ਤਰੀਕੇ ਨਾਲ ਭਜਨ ਕਰਨਾ ਸ਼ੁਰੂ ਕਰਤਾ ਸੀ। ਇਸੇ ਤਰ੍ਹਾਂ ਦੇ ਨਾਲ ਦੁਆਪਰ ਵਿੱਚ ਦੂਸਰੀ ਇਹ ਸੀ ਕਿ ਜਾਤੋਂ ਇਨਸਾਨ ਬਣਿਆ, ਇੱਕ ਇਹਦੇ ਵਿੱਚ ਬੜੀ ਜ਼ਬਰਦਸਤ ਕਮਜ਼ੋਰੀ ਸੀ ਕਿ ਗਰੀਬਾਂ ਨੂੰ ਤਾਣਿਆਂ ਨਿਮਾਣਿਆਂ ਨੂੰ ਫੜ ਕੇ ਜ਼ਬਰਦਸਤੀ ਆਪਣੇ ਦਾਸ ਗੁਲਾਮ ਬਣਾ ਲੈਂਦਾ ਸੀ। ਇਹ ਸਾਰੀ ਵਰਲਡ ਦੇ ਅੰਦਰ ਇਹ ਪ੍ਰਥਾ ਚੱਲ ਰਹੀ ਸੀ ਗੁਲਾਮ ਬਣਾਉਣ ਦੀ। ਗੁਰੂ ਨਾਨਕ ਨੇ ਇਸ ਦੇ ਖਿਲਾਫ ਪ੍ਰੋਟੈਸਟ ਕਰਿਆ, ਉਹਨੇ ਕਿਹਾ ਗੁਲਾਮ ਤਾਂ ਮੈਂ ਹਾਂ ਪਰ ਮੈਂ ਆਪਣੇ ਮਾਲਕ ਦਾ ਗੁਲਾਮ ਹਾਂ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਪਾਗਾ। ਪਰ ਇਹ ਜਿਹੜੀ ਪ੍ਰਥਾ ਚੱਲ ਰਹੀ ਹੈ ਉਹਦੇ ਬਾਰੇ ਗੁਰੂ ਮਹਾਰਾਜ ਨੇ ਯੂਪੀ ਦੇ ਵਿੱਚ ਜਾ ਕੇ ਰਾਮਪੁਰ ਜ਼ਿਲ੍ਹੇ 'ਚ ਉਸ ਥਾਂ ਆਪ ਪੰਜ ਚਾਰ ਥਾਂ ਗ੍ਰਿਫਤਾਰੀਆਂ ਦੇ ਗੁਲਾਮ ਬਣ ਕੇ, ਕਿਉਂਕਿ ਉਹ ਕੜ ਸੀਗਾ ਉਸ ਥਾਂ ਦੇ ਉੱਤੇ ਬੰਦੇ ਵੇਚੇ ਜਾਂਦੇ ਸੀ, ਗੁਰਦੁਆਰੇ ਬਣ ਚੁੱਕੇ ਨੇ ਹੁਣ ਉਸ ਥਾਂ ਦੇ ਉੱਤੇ, ਉੱਥੇ ਨਖਾਸ ਬਾਜ਼ਾਰ ਲੱਗਦਾ ਸੀ ਬੰਦੇ ਵੇਚਣ ਦਾ ਬਾਜ਼ਾਰ। ਉਹ ਜਿਹੜੇ ਪਠਾਨ ਸੀ ਰਾਮਪੁਰ ਵਾਲੇ ਨਜੀਬਾਬਾਦ ਵਾਲੇ ਬੜੇ ਡਾਢੇ ਸੀ ਬੰਦਿਆਂ ਨੂੰ ਫੜ ਲੈਣਾ ਰਾਹੀਆਂ ਨੂੰ, ਅਤੇ ਭਾਈ ਹਰਾ ਜੀ ਗੁਰੂ ਨਾਨਕ ਦੇ ਸਿੱਖ ਉਹ ਵੀ ਫੜ ਲਏ ਗਏ, ਉਹਨਾਂ ਬੰਦਿਆਂ ਨੂੰ ਵੇਚ ਦਿੰਦੇ ਸੀ। ਗੁਰੂ ਨਾਨਕ ਉਹਨਾਂ ਨੂੰ ਛਡਾਉਣ ਵਾਸਤੇ ਆਪ ਗੁਲਾਮ ਬਣਿਆ ਅਤੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਵੀ ਗੁਲਾਮੀ ਬੜੀ ਚੀਜ਼ ਹੈ, ਲੇਕਿਨ ਗੁਲਾਮੀ ਫੇਰ ਵੀ ਨਾ ਹਟੀ। ਹਿੰਦੂ ਰਾਜਿਆਂ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਦਾਸ ਅਤੇ ਦਾਸੀਆਂ ਹੋਇਆ ਕਰਦੀਆਂ ਸੀ, ਸਿੱਖ ਰਾਜਿਆਂ ਦੇ ਵੀ ਗੋਲੇ ਹੋਇਆ ਕਰਦੇ ਸੀ, ਗੋਲਿਆਂ ਦੇ ਹੁਣ ਤੱਕ ਵੀ ਘਰ ਚੱਲਦੇ ਨੇ, ਗੋਤ ਵੀ ਗੋਲੇ ਬਣ ਗਿਆ ਉਹ। ਸੋ ਮਨੁੱਖ ਨੂੰ ਉਹਦੇ ਸਾਰੇ ਹੱਕਾਂ ਤੋਂ ਮਹਿਰੂਮ ਕਰਕੇ ਆਪਣਾ ਗੁਲਾਮ ਬਣਾ ਲੈਣਾ, ਕੋਈ ਤਰੱਕੀ ਦਾ ਚਾਂਸ ਨਹੀਂ ਉਹਨੂੰ, ਕੋਈ ਭਜਨ ਦਾ ਅਰਥ ਹੈ ਨਹੀਂ, ਇਸ ਤਰ੍ਹਾਂ ਦੇ ਨਾਲ ਇਹ ਮਨੁੱਖ ਦੀ ਕਮਜ਼ੋਰੀ ਤੁਰੀ ਆਈ ਹੈ। ਜੇ ਅਸੀਂ ਇਸਲਾਮ ਵਾਲਿਆਂ ਨੂੰ ਦੋਸ਼ ਦੇਈਏ ਬਿਲਕੁਲ ਗਲਤ ਹੈ। ਉਹਨਾਂ ਦੇ ਅੰਦਰ ਇੱਕ ਹੋਰ ਭਾਵਨਾ ਸੀ, ਉਲਟ ਸੀ। ਉਹ ਕਹਿੰਦੇ ਸੀ ਵੀ ਜਿਹੜਾ ਇਸਲਾਮ ਦਾ ਰਸਤਾ ਹੈ, ਪੈਗੰਬਰ ਆਖਰੀ ਆਇਆ ਅਤੇ ਰੱਬ ਦਾ ਇਨਾਮ ਲੈ ਕੇ ਆਇਆ, ਉਹ ਵਿਸ਼ਵਾਸ ਇਹ ਕਹਿੰਦਾ ਸੀ ਵੀ ਜੋ ਇਸਲਾਮ ਵਿੱਚ ਆ ਗਿਆ, ਜਿਸਨੇ ਕਲਮਾ ਪੜ੍ਹ ਲਿਆ, ਉਹ ਦੋਜ਼ਖ ਵਿੱਚ ਨਹੀਂ ਜਾਏਗਾ। ਜਿਸਨੇ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਯਕੀਨ ਲੈ ਆਉਂਦਾ, ਉਹ ਦੋਜ਼ਖ 'ਚ ਨਹੀਂ ਜਾਏਗਾ। ਦੋ ਤਰ੍ਹਾਂ ਦੇ ਨਾਲ ਪ੍ਰਚਾਰ ਹੋਇਆ। ਇੱਕ ਸੂਫੀਆਂ ਨੇ ਕਰਿਆ, ਸੂਫੀ ਪੀਰਾਂ ਨੇ, ਉਹਨਾਂ ਨੇ ਪਿਆਰ ਅਤੇ ਪ੍ਰੇਮ ਅਤੇ ਗੱਲ ਸਮਝਾ ਕੇ ਪ੍ਰਚਾਰ ਕਰਿਆ। ਜਿੰਨੇ ਸੂਫੀਆਂ ਨੇ ਇਸਲਾਮ ਦੇ ਵਿੱਚ ਲਿਆਂਦੇ ਲੋਕ, ਉਹਨੇ ਤਲਵਾਰਾਂ ਵਾਲਿਆਂ ਨੇ ਨਹੀਂ ਲਿਆਂਦੇ। ਤਲਵਾਰਾਂ ਵਾਲਿਆਂ ਨੇ ਉਹਨੂੰ ਤਾਂ ਹਜ਼ਾਰਾਂ ਗੁਣਾ ਵੱਧ ਤਲਵਾਰਾਂ ਨਾਲ ਕੱਟ ਕੇ ਮਾਰ ਦਿੱਤੇ। ਉਲਟਾ ਦੌਰ ਸੀ, ਇਹ ਨਹੀਂ ਸੀਗਾ ਯਾਰੀਆਂ ਮੰਗਣ ਵੀ ਇਹ ਸਾਡੇ ਤਰੀਕੇ ਨਾਲ ਭਗਤੀ ਨਹੀਂ ਕਰ ਸਕਦਾ, ਸਾਡੇ ਓਂਕਾਰ ਦਾ ਨਾਮ ਨਹੀਂ ਲੈ ਸਕਦਾ, ਇਹ ਰਾਮ ਨਹੀਂ ਕਹਿ ਸਕਦਾ। ਜੇ ਕਹਿ ਦਿੰਦਾ ਸੀ ਜਵਾਨ ਕੱਟੀ ਜਾਂਦੀ ਸੀ। ਜੇ ਉਹਨੇ ਕਿਤੇ ਵੇਦ ਮੰਤਰ ਗਿਆਨ ਦੀ ਬਾਤ ਸੁਣ ਲਈ, ਉਹਦੇ ਕੰਨਾਂ ਵਿੱਚ ਸਿੱਕਾ ਪਾ ਦਿੱਤਾ ਜਾਂਦਾ। ਇਹ ਕਿਹੜਾ ਥੋੜ੍ਹੀ ਕਰੂਐਲਿਟੀ ਸੀ। ਬਹੁਤ ਜ਼ਿਆਦਾ ਸੀ, ਦੂਸਰਿਆਂ ਨੂੰ ਅਸੀਂ ਦੋਸ਼ ਦਿੰਦੇ ਹਾਂ, ਸਾਡੇ ਵੀ ਇਸੇ ਤਰ੍ਹਾਂ ਚੱਲਦਾ। ਜਿਸ ਵਕਤ ਉਹ ਬੰਦਾ ਚੱਲਦਾ ਸੀ, ਉਹ ਕਹਿੰਦੇ ਸੀ ਪੈਰਾਂ ਮਟਾ, ਉਹਦੇ ਪਿੱਛੇ ਇੱਕ ਝਾਫਾ ਬੰਨ ਦਿੱਤਾ ਜਾਂਦਾ ਸੀ, ਉਹ ਗਰਦ ਅੜਾਉਂਦਾ ਤੁਰਿਆ ਜਾਂਦਾ ਸੀ। ਫਿਰ ਨੇਕ ਦੇ ਨੇਕ ਅਸੀਂ, ਕਿਉਂਕਿ ਅਸੀਂ ਉਸ ਜਾਤੀ ਨਾਲ ਸੰਬੰਧ ਰੱਖ ਕੇ ਆਪਣੇ ਔਗਣਾਂ ਨੂੰ ਨਹੀਂ ਦੇਖਦੇ। ਇਹ ਗੁਰੂ ਨਾਨਕ ਨੇ ਦੇਖੇ, ਗੁਰੂ ਦਸ਼ਮੇਸ਼ ਪਿਤਾ ਨੇ ਦੇਖੇ ਵੀ ਇਹ ਇਨਸਾਨ ਦੇ ਉੱਤੇ ਧੱਕਾ ਕਿਉਂ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਆਦਮੀ ਆਜ਼ਾਦ ਜੰਮਿਆ, ਉਹ ਆਜ਼ਾਦ ਰਹਿਣਾ ਚਾਹੀਦਾ, ਗੁਲਾਮ ਨਹੀਂ ਬਣਨਾ ਚਾਹੀਦਾ। ਗੁਲਾਮੀ ਨੂੰ ਪਸੰਦ ਨਹੀਂ ਕੀਤਾ ਗਿਆ। ਸੋ ਇਸ ਤਰ੍ਹਾਂ ਸਮਾਂ ਚੱਲਦਾ ਚੱਲਦਾ, ਜਿਵੇਂ ਮੈਂ ਬੇਨਤੀ ਕੀਤੀ ਹੈ, ਉਹਨੇ ਕਰਵਟ ਲਈ, ਬਦਲ ਗਿਆ। ਹੁਣ ਇਹ ਆ ਗਿਆ ਇਸਲਾਮ ਦੇ ਅੰਦਰ ਕਿ ਦੁਨੀਆਂ ਨੂੰ ਹੀ, ਸਾਰੀ ਦੁਨੀਆਂ ਨੂੰ ਇਸ ਧਰਮ ਵਿੱਚ ਲਿਆਂਦਾ ਜਾਵੇ, ਤਾਂ ਕਿ ਸਾਰੇ ਅੱਲਾ ਪਾਕ ਦਾ ਕਲਮਾ ਪੜ੍ਹਨ ਅਤੇ ਬਿਸ਼ਤਾਂ ਨੂੰ ਜਾਣ। ਹਿੰਦੂਆਂ ਦੇ ਦੇਵੀ ਦੇਵਤਿਆਂ ਨੂੰ ਦੇਖ ਕੇ ਉਹ ਤਰਕ ਕਰਦੇ ਸੀ ਕਿ ਪਰਮੇਸ਼ੁਰ ਤੋਂ ਬੇਮੁੱਖ ਹੋ ਕੇ ਬਹੁਤ ਦੇਵ ਪੂਜਾ ਦੇ ਵਿੱਚ ਪਏ ਹੋਏ ਨੇ, ਇਹਨਾਂ ਦੇ ਇੱਕ ਦੇ ਉੱਤੇ ਭਰੋਸਾ ਨਹੀਂ ਹੈ, ਇਹਨਾਂ ਦੀਆਂ ਮੂਰਤੀਆਂ ਤੋੜ ਦਿਉ, ਮੰਦਰ ਢਾਹ ਦਿਉ, ਤਾਂ ਕਿ ਇਹ ਇਸਲਾਮ ਦੇ ਵਿੱਚ ਆ ਜਾਣ। ਲੇਕਿਨ ਕੁਵਰਤੋਂ ਜਿਹੜੀ ਕੀਤੀ ਗਈ, ਉਹ ਇਹ ਕੀਤੀ ਗਈ ਵੀ ਜਿਹੜਾ ਨਹੀਂ ਮੰਨਦਾ ਉਹਨੂੰ ਕਾਫਰ ਗਰਦਾਨ ਦਿਉ, ਕਾਫਰ ਨੂੰ ਮਾਰ ਦੇਣਾ ਸਵਾਬ ਗਿਣਿਆ ਗਿਆ, ਪੁੰਨ ਗਿਣਿਆ ਗਿਆ।